एक ओंकार सतनाम कर्ता पुरुष निर्भो निर्वैर अकाल मूरत अजूनी सैभं गुर प्रसाद जप आद सच जुगाद सच है पी सच नानक होसी पी सच भाग ठड़े हर संत तुम्हारे जिन घर धन हर नामा प्रवान गणी से यह आए सफल तिना के काम हर हर जन दो एक है विब विचार कछ नाहीं जल ते उपजत रंग ज्यों जल ही बिखै समाहें। परम सन्मान योग गुरु रूप गुरु खालसा साध संगत जी वाहिगुरु जी का खालसा वाहिगुरु जी की फतेह। आप सरबत संगतां बहुत श्रद्धा भावना ते उत्साह दे नाल जोगो जोग अटल गुरता गद्दी दे तख्त उत्ते सुभाईमान सतगुरु धन धन सतगुरु श्री गुरु ग्रंथ साहिब सच्चे पातशाह महाराज जी दी पावन हजूरी विच महापुरुख ब्रह्म ग्यानी संत बाबा ज्वाला सिंह जी हरखोवाल वालियां दे तप स्थान ते और उन्हां सतपुरशां दे सालाना जोड़ मेले दे समागम उत्ते हाजरियां भर रहे हो। आप जी ने दास तो पहलां ढाडी जथियां तो विद्वाना तो और सरदार शिव कमर सिंह जी संधु दी रसना तो महापुरशां दे जीवन बाबत और सिख इतिहास गुर इतिहास बाबत और होती मरदान संप्रदाय दे मुख महापुरख ब्रह्म ग्यानी संत बाबा करम सिंह जी होती मरदान वाले सतपुरशां दे जीवन दियां झलकां सरवण कीतियां हन। स्टेज ते बेअंत महापुरख सुभाईमान हन, दीवान विच बेअंत संगत सुभाईमान है। साध संगत जी होती मरदान संप्रदाय दे मुढ़ वल जदों आपा झात मारदे हां तां इह संप्रदाय दा बहुत गौरवमई इतिहास है और इह संप्रदाय दे अंदर बहुत वड्डे वड्डे करणियां कमाईयां वाले महापुरख पैदा होए और बहुत वड्डे वड्डे शूर वीर योधे महाबली महापुरख पैदा होए जिन्हां विच महापुरख बाबा साहब सिंह जी बेदी वर्गियां महान ओ हस्तियां जिन्हां नूं धन श्री गुरु गोबिंद सिंह साहब जी दे वरदान फल स्वरूप विच इस संसार ते आउण दा सुभाग प्राप्त होया और जिन्हां ने सिख राज दा निशान साहब इस धरती दे उत्ते कायम करन विच सिख राज दी स्थापती करन दे विच अपना बहुत वड्डा अहम योगदान पाया और उन्हां महापुरशां तो वरवसाए महापुरख ब्रह्म ग्यानी संत बाबा भाग सिंह जी कुरी वाले होए और महापुरख अमर शहीद धन धन बाबा वीर सिंह जी नुरंगाबाद वाली महान हस्ती जिन्हां ने सबर और शुकर दा एक इतना वड्डा इतिहासक पक्ष साडे सामने पेश कीता ਇਹ ਆਏ ਦੁਸ਼ਮਣਾਂ ਦੇ ਵਾਰ ਨੂੰ ਸ਼ਾਂਤ ਰਸ ਦੇ ਨਾਲ ਆਪਣੇ ਤਨ ਉੱਤੇ ਲੈਂਦਿਆਂ ਹੋਇਆਂ ਪਰਕਾ ਬੁਰਾ ਨਾ ਰੱਖੋ ਚੀਤ ਦੀਆਂ ਇਹਨਾਂ ਪੰਗਤੀਆਂ ਨੂੰ ਸਾਕਾਰ ਕਰਕੇ ਵਿਖਾਇਆ ਕਿ ਜਿਸ ਵਕਤ ਡੋਗਰਿਆਂ ਦੀਆਂ ਫੌਜਾਂ ਨੇ ਉਹਨਾਂ ਉੱਤੇ ਹਮਲਾ ਕੀਤਾ, ਤੋਪਾਂ ਦੇ ਗੋਲੇ ਦਾਗੇ, ਉਸ ਵਕਤ ਵੀ ਦੁਸ਼ਮਣਾਂ ਵਾਸਤੇ ਲੰਗਰ ਤਿਆਰ ਕਰਕੇ ਉਹਨਾਂ ਵਾਸਤੇ ਹਾਜ਼ਰ ਕੀਤਾ। ਔਰ ਗੁਰਬਾਣੀ ਦਾ ਕੀਰਤਨ ਸੁਣਦਿਆਂ ਮਹਾਨ ਸ਼ਹਾਦਤ ਦੇਣਾ ਕੀਤੀ ਔਰ ਮਹਾਰਾਜਾ ਰਣਜੀਤ ਸਿੰਘ ਦੇ ਸੁਪੁੱਤਰ ਨੂੰ ਅਤੇ ਸੰਧਾ ਵਾਲੀਏ ਸਰਦਾਰਾਂ ਨੂੰ ਗੁਰਬਾਣੀ ਦੇ ਇਹਨਾਂ ਮਹਾਂਵਾਕਾਂ ਨੂੰ ਸਾਕਾਰ ਕਰਦਿਆਂ ਜੋ ਸ਼ਰਨ ਆਵੇ ਤਿਸ ਕੰਠ ਲਾਵੇ ਇਹੋ ਬਿਰਧ ਸਵਾਮੀ ਸੰਧਾ। ਸ਼ਰਨ ਵਿੱਚ ਆਇਆਂ ਦੀ ਐਸੀ ਬਾਂਹ ਫੜੀ ਕਿ ਆਪਣੇ ਸਰੀਰ ਦੇ ਹੁੰਦਿਆਂ ਦੁਸ਼ਮਣਾਂ ਦੇ ਹੱਥ ਨਹੀਂ ਉਹਨਾਂ ਨੂੰ ਲੱਗਣ ਦਿੱਤਾ, ਆਪ ਕੁਰਬਾਨੀ ਦਿੱਤੀ। ਐਸੇ ਮਹਾਂਪੁਰਖ ਸਨ ਧੰਨ ਧੰਨ ਬਾਬਾ ਵੀਰ ਸਿੰਘ ਜੀ ਨੂਰੰਗਾਬਾਦ ਵਾਲੇ ਮਹਾਂਪੁਰਖ। ਔਰ ਮਹਾਂਪੁਰਖ ਵਿਦੇਹ ਮੁਕਤ ਸੰਤ ਬਾਬਾ ਖੁਦਾ ਸਿੰਘ ਜੀ ਔਰ ਅਮਰ ਸ਼ਹੀਦ ਧੰਨ ਬਾਬਾ ਮਹਾਰਾਜ ਸਿੰਘ ਜੀ ਵਰਗੀਆਂ ਉਹ ਮਹਾਨ ਹਸਤੀਆਂ ਜਿਨ੍ਹਾਂ ਨੇ ਉਹ ਸਮੇਂ ਦੇ ਅੰਗਰੇਜ਼ਾਂ ਦੇ ਜ਼ਾਲਮਾਂ ਦੇ ਅੱਗੇ ਲੋਹੇ ਦੀ ਦੀਵਾਰ ਬਣ ਕੇ ਜ਼ਾਲਮਾਂ ਦੇ ਜ਼ੁਲਮ ਦਾ ਮੁਕਾਬਲਾ ਕੀਤਾ ਔਰ ਇਸ ਧਰਤੀ 'ਤੇ ਗੈਰਾਂ ਦਾ ਕਬਜ਼ਾ ਖਤਮ ਕਰਾਉਣ ਲਈ ਆਪਣੀਆਂ ਕੁਰਬਾਨੀਆਂ ਦੇ ਦਿੱਤੀਆਂ, ਮਹਾਨ ਸ਼ਹਾਦਤਾਂ ਦੇ ਦਿੱਤੀਆਂ। ਔਰ ਜੋ ਬਚਨ ਕੀਤੇ ਸਨ ਸੂਰ ਬੀਰ ਬਚਨ ਕੇ ਬਲੀ, ਉਹਨਾਂ ਬਚਨਾਂ ਨੂੰ ਆਪਣੇ ਅਖੀਰਲੇ ਦਮ ਤੱਕ ਪੂਰਨ ਰੂਪ ਦੇ ਵਿੱਚ ਨਿਭਾਇਆ। ਅੱਗੇ ਤੋਂ ਅੱਗੇ ਉਹਨਾਂ ਮਹਾਂਪੁਰਸ਼ਾਂ ਤੋਂ ਵਰੋਸਾਏ ਸਨ, ਮਹਾਂਪੁਰਖ ਬ੍ਰਹਮ ਗਿਆਨੀ ਸੰਤ ਬਾਬਾ ਕਰਮ ਸਿੰਘ ਜੀ ਹੋਤੀ ਮਰਦਾਨ ਵਾਲੇ ਮਹਾਂਪੁਰਖ, ਜਿਨ੍ਹਾਂ ਦਾ ਜ਼ਿਕਰ ਸੰਧੂ ਸਾਹਿਬ ਨੇ ਬਹੁਤ ਸੁੰਦਰ ਸ਼ਬਦਾਂ ਵਿੱਚ ਤੁਹਾਡੇ ਸਨਮੁਖ ਕੀਤਾ ਔਰ ਜਿਨ੍ਹਾਂ ਦੀ ਇਤਨੀ ਵੱਡੀ ਕਰਨੀ ਕਮਾਈ ਸੀ ਕਿ ਅੱਜ ਕੱਲ੍ਹ ਹੋਤੀ ਮਰਦਾਨ ਦਾ ਇਲਾਕਾ ਅਫਗਾਨਿਸਤਾਨ ਪਾਕਿਸਤਾਨ ਦੀ ਹੱਦ ਵਿੱਚ ਰਹਿ ਚੁੱਕਾ ਹੈ ਔਰ ਉਸ ਧਰਤੀ 'ਤੇ ਅੱਜ ਵੀ ਔਰ ਉਸ ਸਮੇਂ ਵੀ ਇਸਲਾਮ ਦੇ ਧਰਮ ਨੂੰ ਮੰਨਣ ਵਾਲੇ ਲੋਕਾਂ ਦਾ ਕਬਜ਼ਾ ਸੀ ਔਰ ਉਹ ਲੋਕ ਕਿਸੇ ਹੋਰ ਧਰਮ ਦੇ ਵਿਅਕਤੀ ਨੂੰ ਉਸ ਧਰਤੀ 'ਤੇ ਕਦਮ ਰੱਖਣਾ ਤਾਂ ਇੱਕ ਪਾਸੇ ਵੇਖਣਾ ਵੀ ਬਰਦਾਸ਼ਤ ਨਹੀਂ ਕਰਦੇ ਸਨ। ਪਰ ਸੰਤ ਬਾਬਾ ਕਰਮ ਸਿੰਘ ਜੀ ਹੋਤੀ ਮਰਦਾਨ ਵਾਲੇ ਸਤਪੁਰਸ਼ਾਂ ਦੀ ਕਮਾਈ ਅੱਗੇ ਪਠਾਣ ਵੀ ਉਹਨਾਂ ਨੂੰ ਖੁਦਾ ਦਾ ਰੂਪ ਸਮਝ ਕੇ ਉਹਨਾਂ ਦੇ ਦਰ 'ਤੇ ਆ ਕੇ ਨਮਸਕਾਰਾਂ ਕਰਦੇ ਰਹੇ ਔਰ ਉਹਨਾਂ ਤੋਂ ਉਪਦੇਸ਼ ਲੈਂਦੇ ਰਹੇ ਗੁਰਮਤਿ ਦਾ ਔਰ ਉਹਨਾਂ ਦੇ ਲੰਗਰ, ਜਿਸ ਲੰਗਰ ਦੀ ਇਤਨੀ ਵੱਡੀ ਮਿਸਾਲ ਕਿ ਹਜ਼ਾਰਾਂ ਨੀ ਲੱਖਾਂ ਪ੍ਰਾਣੀ ਜਿਹੜੇ ਉਹਨਾਂ ਦੇ ਲੰਗਰ ਵਿੱਚ ਜਾ ਕੇ ਪ੍ਰਸ਼ਾਦਾ ਛਕਿਆ ਕਰਦੇ ਸਨ, ਉਸ ਲੰਗਰ ਵਿੱਚੋਂ ਪਠਾਣ ਲੋਕ ਵੀ ਆ ਕੇ ਪ੍ਰਸ਼ਾਦਾ ਪਾਇਆ ਕਰਦੇ ਸਨ। ਸੋ ਐਸੀ ਕਮਾਈ ਉਹਨਾਂ ਮਹਾਂਪੁਰਸ਼ਾਂ ਦੀ, ਅੱਗੇ ਤੋਂ ਅੱਗੇ ਉਹਨਾਂ ਤੋਂ ਵਰਵਸਾਏ ਮਹਾਂਪੁਰਖ ਬ੍ਰਹਮ ਗਿਆਨੀ ਸੰਤ ਬਾਬਾ ਆਇਆ ਸਿੰਘ ਜੀ, ਜਿਨ੍ਹਾਂ ਦੀ ਸੰਗਤ ਵਿੱਚੋਂ ਮਹਾਂਪੁਰਖ ਸੰਤ ਬਾਬਾ ਜਵਾਲਾ ਸਿੰਘ ਜੀ ਹਰਖੋਵਾਲ ਵਾਲੇ ਵਰਵਸਾਏ ਗਏ, ਜਿਨ੍ਹਾਂ ਨੇ ਫੌਜ ਵਿੱਚ ਰਹਿੰਦਿਆਂ ਸਤਪੁਰਸ਼ਾਂ ਦੇ ਦਰਸ਼ਨ ਔਰ ਉਹਨਾਂ ਦੀ ਸੰਗਤ ਦੇ ਵਿੱਚੋਂ ਬਹੁਤ ਵੱਡਾ ਆਨੰਦ ਪ੍ਰਾਪਤ ਕੀਤਾ। ਜਿਸ ਵਕਤ ਫੌਜ ਦੇ ਵਿੱਚ ਰਹਿੰਦਿਆਂ ਸੰਤ ਬਾਬਾ ਆਇਆ ਸਿੰਘ ਜੀ ਦੇ ਦਰਸ਼ਨਾਂ ਨੂੰ ਗਏ ਤਾਂ ਮਾਨੋ ਦਰਸ਼ਨ ਕਾਹਦੇ ਕੀਤੇ, ਉਹਨਾਂ ਨੂੰ ਹੀ ਆਪਣਾ ਜੀਵਨ ਸਮਰਪਿਤ ਕਰ ਦਿੱਤਾ ਔਰ ਉਹਨਾਂ ਦੀ ਸੰਗਤ ਵਿੱਚ ਉਹਨਾਂ ਦੀ ਪ੍ਰੇਰਣਾ ਨਾਲ ਖੰਡੇ ਬਾਟੇ ਦਾ ਅੰਮ੍ਰਿਤ ਛਾਕੇ, ਇੰਨੀ ਸੇਵਾ ਔਰ ਅਣਥੱਕ ਕਮਾਈ ਕੀਤੀ ਕਿ ਉਸ ਧਰਤੀ 'ਤੇ ਸਾਲਾਂ ਬੱਧੀ ਨਾਮ ਸਿਮਰਨ ਦੀ ਕਮਾਈ, ਨਾਮ ਸਿਮਰਨ ਦੀ ਸਾਧਨਾ ਕਰਦੇ ਰਹੇ ਔਰ ਸੰਤ ਬਾਬਾ ਆਇਆ ਸਿੰਘ ਜੀ ਦੇ ਅਕਾਲ ਚਲਾਣੇ ਤੋਂ ਉਪਰੰਤ ਇਸ ਇਲਾਕੇ ਦੇ ਵਿੱਚ ਔਰ ਇਸ ਧਰਤੀ 'ਤੇ, ਜਦੋਂ ਕਿ ਉਹਨਾਂ ਸਮਿਆਂ ਵਿੱਚ ਇਹ ਇਲਾਕਾ ਜੰਗਲ ਦਾ ਰੂਪ ਔਰ ਰੇਤਲੇ ਟਿੱਬੇ ਸਨ, ਅੱਜ ਕੱਲ੍ਹ ਵਰਗਾ ਸੁਹਾਵਣਾ ਵਾਤਾਵਰਣ ਜਾਂ ਅੱਜ ਕੱਲ ਵਰਗੀ ਹਰਿਆਵਲ ਤਾਂ ਉਹਨਾਂ ਸਮਿਆਂ ਵਿੱਚ ਕਿਤੇ ਨੇੜੇ ਨੇੜੇ ਵੀ ਦਿਖਾਈ ਨਹੀਂ ਦਿੰਦੀ ਸੀ। ਉਸ ਸਮੇਂ ਵਿੱਚ ਇਸ ਬੀਆਬਾਨ ਉਜਾੜ ਜੰਗਲ ਦੇ ਵਿੱਚ ਆ ਕੇ ਉਹਨਾਂ ਮਹਾਂਪੁਰਸ਼ਾਂ ਨੇ ਸਾਲਾਂ ਵਧੀ ਨਾਮ ਸਿਮਰਨ ਦੀ ਬਹੁਤ ਵੱਡੀ ਘਾਲਣਾ ਘਾਲੀ, ਔਰ ਇੱਥੋਂ ਤੱਕ ਉਹਨਾਂ ਮਹਾਂਪੁਰਸ਼ਾਂ ਦੇ ਸਮੇਂ ਦੇ ਬਜ਼ੁਰਗਾਂ ਦੀ ਰਸਨਾ ਤੋਂ ਦਾਸ ਨੇ ਸੁਣਿਆ, ਕਿਉਂਕਿ ਦਾਸ ਵੀ ਇਸ ਅਸਥਾਨ ਤੇ ਮਹਾਂਪੁਰਖ ਸੰਤ ਬਾਬਾ ਜਨਕ ਸਿੰਘ ਜੀ, ਸ਼੍ਰੀਮਾਨ ਸੰਤ ਬਾਬਾ ਜੱਗਾ ਸਿੰਘ ਜੀ ਔਰ ਬਹੁਤ ਹੀ ਕਮਾਈ ਦੇ ਮੁਜੱਸਮੇ ਸੰਤ ਬਾਬਾ ਬਹਾਲ ਸਿੰਘ ਜੀ ਦੇ ਦਰਸ਼ਨ ਕਰਦਾ ਰਿਹਾ, ਔਰ ਇਸ ਅਸਥਾਨ ਤੇ ਮਹੀਨਿਆਂ ਬੱਧੀ ਮਹਾਂਪੁਰਖ ਬ੍ਰਹਮ ਗਿਆਨੀ ਸੰਤ ਬਾਬਾ ਗੁਰਬਚਨ ਸਿੰਘ ਜੀ ਖਾਲਸਾ ਭਿੰਡਰਾਂ ਵਾਲਿਆਂ ਦੇ ਵਿਦਿਆਰਥੀ ਸੰਤ ਬਾਬਾ ਇੰਦਰਜੀਤ ਸਿੰਘ ਜੀ ਦੇ ਨਾਲ ਦਾਸ ਆਉਂਦਾ ਰਿਹਾ, ਕਿਉਂਕਿ ਇਸ ਅਸਥਾਨ ਦਾ ਦਮਦਮੀ ਟਕਸਾਲ ਦੇ ਨਾਲ ਬਹੁਤ ਪੁਰਾਣਾ ਨਾਤਾ ਹੈ। ਜਦੋਂ ਮਹਾਂਪੁਰਖ ਸੰਤ ਬਾਬਾ ਜਵਾਲਾ ਸਿੰਘ ਜੀ ਨੇ ਇਸ ਅਸਥਾਨ ਤੇ ਤਪ ਕੀਤਾ, ਲੰਗਰ ਚਲਾਏ, ਅੰਬਾਂ ਦੇ ਸੁੰਦਰ ਸੁੰਦਰ ਬਾਗ ਲਵਾਏ, ਤਾਂ ਅੰਬਾਂ ਦੀ ਰੁੱਤ ਦੇ ਵਿੱਚ ਉਚੇਚੇ ਤੌਰ ਤੇ ਸੰਤ ਬਾਬਾ ਗੁਰਬਚਨ ਸਿੰਘ ਜੀ ਖਾਲਸਾ ਭਿੰਡਰਾਂ ਵਾਲਿਆਂ ਨੂੰ ਜਥੇ ਸਮੇਤ ਇਸ ਅਸਥਾਨ ਤੇ ਸੱਦਿਆ ਜਾਂਦਾ, ਔਰ ਉਹਨਾਂ ਸਮਿਆਂ ਵਿੱਚ ਅੱਜ ਕੱਲ ਵਰਗੀਆਂ ਪੱਕੀਆਂ ਇਮਾਰਤਾਂ ਨਹੀਂ ਸਨ। ਮਹਾਂਪੁਰਸ਼ ਇਤਨਾ ਸਤਿਕਾਰ ਕਰਦੇ ਸਨ ਹਰਖੋ ਵਾਲ ਵਾਲੇ ਕਿ ਉਚੇਚੇ ਤੌਰ ਤੇ ਜਥੇ ਲਈ ਅਤੇ ਵੱਡੇ ਸੰਤਾਂ ਲਈ ਬਹੁਤ ਵੱਡੇ ਵੱਡੇ ਛੱਪਰ ਤਿਆਰ ਕਰਾਏ ਤੇ ਸਿੰਘਾਂ ਨੂੰ ਆਗਿਆ ਕੀਤੀ ਕਿ ਭਾਈ ਹਰ ਸਾਲ ਮਹਾਂਪੁਰਸ਼ ਅਤੇ ਜਥਾ ਇਹਨਾਂ ਛੱਪਰਾਂ ਦੇ ਅੰਦਰ ਆਪਣਾ ਨਿਵਾਸ ਰੱਖਿਆ ਕਰੇਗਾ। ਜਦੋਂ ਫਿਰ ਅੱਗੇ ਤੋਂ ਅੱਗੇ ਸੰਗਤਾਂ ਦੀ ਸੇਵਾ ਵਧੀ, ਵਿਕਾਸ ਹੋਇਆ, ਤਾਂ ਬਹੁਤ ਸੁੰਦਰ ਚੁਬਾਰੇ ਅਤੇ ਹਾਲ ਤਿਆਰ ਕਰਾਏ ਕਿ ਮਹਾਂਪੁਰਸ਼ਾਂ ਨੂੰ ਇਹਨਾਂ ਕਮਰਿਆਂ ਦੇ ਵਿੱਚ ਹਰ ਸਾਲ ਨਿਵਾਸ ਲਈ ਰੱਖਿਆ ਜਾਇਆ ਕਰੇਗਾ, ਔਰ ਅੰਬਾਂ ਦੀ ਰੁੱਤ ਵਿੱਚ ਜਥੇ ਨੂੰ ਇੱਥੇ ਰੱਖ ਕੇ ਕਥਾ ਕੀਰਤਨ ਦਾ ਪ੍ਰਵਾਹ ਚਲਾਇਆ ਜਾਇਆ ਕਰੇਗਾ ਔਰ ਸੰਗਤਾਂ ਦੀ ਸੇਵਾ ਕੀਤੀ ਜਾਇਆ ਕਰੇਗੀ। ਇਸ ਕਰਕੇ ਉਹਨਾਂ ਪੁਰਾਣੇ ਸਿੰਘਾਂ ਤੋਂ, ਪੁਰਾਣੇ ਮਹਾਂਪੁਰਖਾਂ ਤੋਂ ਦਾਸ ਬਚਨ ਸੁਣਦਾ ਰਿਹਾ ਕਿ ਸੰਤ ਬਾਬਾ ਜਵਾਲਾ ਸਿੰਘ ਜੀ ਜਦੋਂ ਇਸ ਬੀਆਬਾਨ ਉਡਾੜ ਵਿੱਚ ਆਏ ਤਾਂ ਆਪ ਜੀ ਦੇ ਪਾਸ ਕੇਵਲ ਇੱਕ ਮਿੱਟੀ ਦਾ ਛੋਟਾ ਕੁੱਜਾ ਜਿਸ ਵਿੱਚ ਜਲ ਪਾ ਲੈਣਾ ਔਰ ਜੰਗਲ ਦੇ ਵਿੱਚੋਂ ਪੱਤੇ ਤੋੜ ਕੇ ਪਾਣੀ ਵਿੱਚ ਉਬਾਲ ਲੈਣੇ ਤੇ ਉਹ ਪਾਣੀ ਤੇ ਪੱਤੇ ਛਕ ਲੈਣੇ, ਕਿਸੇ ਕੋਲੋਂ ਪ੍ਰਸ਼ਾਦਾ ਨਹੀਂ ਮੰਗਣਾ, ਕਿਸੇ ਪਾਸੋਂ ਜਾ ਕੇ ਅੰਨ ਦੀ ਜਾਚਨਾ ਨਹੀਂ ਕਰਨੀ, ਕਿਸੇ ਨਾਲ ਬਚਨ ਨਹੀਂ ਕਰਨਾ, ਔਰ ਕੇਵਲ ਇਹੋ ਹੀ ਆਹਾਰ ਉਹਨਾਂ ਨੇ ਕਈ ਸਾਲ ਲਗਾਤਾਰ ਕਰਕੇ ਗੁਰਬਾਣੀ ਦੀ ਨਾਮ ਦੀ ਬਹੁਤ ਵੱਡੀ ਅਤੁੱਟ ਕਮਾਈ ਕੀਤੀ ਹੈ। ਉਹਨਾਂ ਸਤਪੁਰਸ਼ਾਂ ਦੀ ਕਮਾਈ ਦੀ ਬਦੌਲਤ ਅੱਜ ਇਹ ਸਥਾਨ ਪੂਰੀ ਦੁਨੀਆ ਦੇ ਵਿੱਚ ਸਤਿਕਾਰ ਦੀ ਭਾਵਨਾ ਨਾਲ ਵੇਖਿਆ ਜਾਂਦਾ ਕਿ ਹਰਖੋਵਾਲ ਵਾਲੇ ਮਹਾਂਪੁਰਸ਼ ਜਿਨ੍ਹਾਂ ਨੇ ਇਸ ਧਰਤੀ ਤੇ ਬਹੁਤ ਲੰਮਾ ਸਮਾਂ ਨਾਮ ਸਿਮਰਨ ਦੀ ਕਮਾਈ ਕੀਤੀ ਔਰ ਇੱਥੇ ਕਥਾ ਕੀਰਤਨ ਦੇ ਪ੍ਰਵਾਹ ਚਲਾਏ ਔਰ ਲੰਗਰ ਦਾ ਇਤਨਾ ਵੱਡਾ ਉਹਨਾਂ ਨੇ ਪ੍ਰਬੰਧ ਕੀਤਾ, ਇਤਨਾ ਵੱਡਾ ਲੰਗਰ ਦੀ ਮਿਸਾਲ ਪੈਦਾ ਕੀਤੀ ਕਿ ਅੱਜ ਵੀ ਜਦੋਂ ਕਦੇ ਸੰਪਰਦਾਵਾਂ ਦੇ ਵਿੱਚ ਗੱਲ ਚੱਲਦੀ ਹੈ ਤਾਂ ਹਰਖੋਵਾਲ ਦੇ ਲੰਗਰ ਦਾ ਵਿਸ਼ੇਸ਼ ਜ਼ਿਕਰ ਕੀਤਾ ਜਾਂਦਾ ਕਿ ਉੱਥੋਂ ਵਰਗਾ ਲੰਗਰ ਸੱਚ ਸੁੱਚ ਦੇ ਨਾਲ ਬਣਾਇਆ ਗਿਆ, ਪਾਪ ਬਾਣੀ ਪੜ੍ਹ ਕੇ ਪਵਿੱਤਰਤਾ ਦੇ ਨਾਲ ਐਸੀ ਮਰਯਾਦਾ ਨਾਲ ਲੰਗਰ ਬਣਾਇਆ ਜਾਂਦਾ ਸੀ ਜਿਸ ਲੰਗਰ ਦੇ ਵਿੱਚ ਸੰਤ ਬਾਬਾ ਬਹਾਲ ਸਿੰਘ ਜੀ ਵਰਗੇ ਮਹਾਂਪੁਰਖ ਹੱਥੀ ਸੇਵਾ ਕਰਦੇ ਰਹੇ ਕਿ ਛਕਣ ਵਾਲਿਆਂ ਨੂੰ ਇੱਕ ਵੱਖਰਾ ਹੀ ਆਨੰਦ ਮਹਿਸੂਸ ਹੋਇਆ ਕਰਦਾ ਸੀ। ਇਹ ਸਾਰੀ ਕਮਾਈ ਸੰਤ ਬਾਬਾ ਜਵਾਲਾ ਸਿੰਘ ਜੀ ਹਰਖੋਵਾਲ ਵਾਲੇ ਮਹਾਂਪੁਰਖਾਂ ਦੀ ਹੈ ਜਿਸ ਦੀ ਬਦੌਲਤ ਉਹਨਾਂ ਦੇ ਇਸ ਅਸਥਾਨ ਤੇ ਉਹਨਾਂ ਦੇ ਸਾਲਾਨਾ ਜੋੜ ਮੇਲੇ ਤੇ ਦੁਨੀਆ ਦੇ ਕੋਨੇ ਕੋਨੇ ਦੇ ਵਿੱਚੋਂ ਬਹੁਤ ਵੱਡੀ ਗਿਣਤੀ ਵਿੱਚ ਸੰਗਤਾਂ ਔਰ ਸੰਤ ਮਹਾਂਪੁਰਖ ਇੱਥੇ ਆ ਕੇ ਹਾਜ਼ਰੀਆਂ ਭਰਦੇ ਹਨ। ਸੋ ਖਾਲਸਾ ਜੀ, ਉਹਨਾਂ ਮਹਾਂਪੁਰਸ਼ਾਂ ਦੀ ਕਮਾਈ ਨੂੰ ਉਹਨਾਂ ਦੇ ਜੀਵਨ ਵਿੱਚ ਜਿਨ੍ਹਾਂ ਨੇ ਤੱਕਿਆ, ਇੱਕ ਵਾਰੀ ਸੰਤ ਬਾਬਾ ਬਹਾਲ ਸਿੰਘ ਜੀ ਨੇ ਬਚਨ ਸੁਣਾਇਆ ਕਿ ਮਹਾਂਪੁਰਸ਼ਾਂ ਦੇ ਬਚਨਾਂ ਵਿੱਚ ਔਰ ਉਹਨਾਂ ਦੇ ਦਰਸ਼ਨਾਂ ਵਿੱਚ ਇਤਨਾ ਵੱਡਾ ਪ੍ਰਭਾਵ ਸੀ ਕਿ ਮੇਰਾ ਪਹਿਲਵਾਨਾਂ ਵਰਗਾ ਸਰੀਰ ਸੀ, ਜਦੋਂ ਕਿਤੇ ਮੈਨੂੰ ਗੁੱਸਾ ਆ ਜਾਣਾ ਤਾਂ ਮੈਂ ਕਈ ਕਈ ਬੰਦਿਆਂ ਨੂੰ ਆਪਣੀ ਤਾਕਤ ਦੇ ਨਾਲ ਕਾਬੂ ਕਰ ਲੈਂਦਾ ਸੀ ਔਰ ਕਿਸੇ ਨੂੰ ਉੱਚੀ ਸਾਹ ਨਹੀਂ ਲੈਣ ਦਿਆ ਕਰਦਾ ਸੀ। ਔਰ ਮਹਾਂਪੁਰਸ਼ਾਂ ਨੂੰ ਜਾ ਕੇ ਬੇਨਤੀ ਕੀਤੀ, ਸਤਿਪੁਰਸ਼ੋ ਮੈਨੂੰ ਕ੍ਰੋਧ ਬਹੁਤ ਜ਼ਿਆਦਾ ਆਉਂਦਾ ਔਰ ਮੇਰੇ ਵਸ ਵਿੱਚ ਨਹੀਂ ਰਹਿੰਦਾ, ਮੇਰੇ 'ਤੇ ਕਿਰਪਾ ਕਰੋ। ਉਹਨਾਂ ਨੇ ਇਸ਼ਾਰਾ ਕੀਤਾ, ਕਹਿੰਦੇ ਗੁਰਮੁਖਾਂ ਲੰਗਰ ਦੀ ਸੇਵਾ ਅਤੇ ਅੰਮ੍ਰਿਤ ਵੇਲੇ ਆਸਾ ਜੀ ਦੀ ਵਾਰ ਦੀ ਚੌਂਕੀ ਲਾਇਆ ਕਰ, ਤੇਰੇ ਹਿਰਦੇ ਵਿੱਚ ਕਦੇ ਕ੍ਰੋਧ ਫੁਰੇਗਾ ਹੀ ਨਹੀਂ। ਸੰਤ ਬਾਬਾ ਬਹਾਲ ਸਿੰਘ ਜੀ ਆਪਣੀ ਰਸਨਾ ਤੋਂ ਦੱਸਿਆ ਕਰਦੇ ਸਨ ਕਿ ਜਿਸ ਦਿਨ ਤੋਂ ਉਹਨਾਂ ਨੇ ਬਚਨ ਕਰਕੇ ਆਪਣੀ ਦ੍ਰਿਸ਼ਟੀ ਪਾਈ, ਮੈਂ ਉਹਨਾਂ ਦੇ ਬਚਨਾਂ 'ਤੇ ਪਹਿਰਾ ਦਿੱਤਾ, ਕਿਉਂਕਿ ਹਜ਼ੂਰ ਦਾ ਗੁਰਬਾਣੀ ਵਿੱਚ ਫਰਮਾਨ ਹੈ, ਜੇ ਕੋ ਬਚਨ ਕਮਾਵੇ ਸੰਤਨ ਕਾ ਸੋ ਗੁਰਪ੍ਰਸਾਦੀ ਤਰੀਏ। ਮਹਾਂਪੁਰਸ਼ਾਂ ਦੇ ਬਚਨ ਕਮਾਉਣ ਦਾ ਫਲ ਹੋਇਆ ਕਿ ਕਹਿੰਦੇ ਉਸ ਦਿਨ ਤੋਂ ਬਾਅਦ ਕਦੇ ਕ੍ਰੋਧ ਮੇਰੇ ਨੇੜ ਦੀ ਵੀ ਨਹੀਂ ਲੰਘਿਆ ਔਰ ਮੇਰਾ ਹਿਰਦਾ ਇਸ ਤਰ੍ਹਾਂ ਸ਼ਾਂਤ ਕਰਤਾ ਜਿਵੇਂ ਬਰਫ਼ ਦਾ ਡਲਾ ਹੱਥ ਵਿੱਚ ਫੜ ਲਈਏ ਅਤੇ ਸਾਰਾ ਹੱਥ ਠਰ ਜਾਂਦਾ ਹੈ ਔਰ ਉਸ ਦੀ ਠੰਡ ਸਰੀਰ ਤੱਕ ਚਲੀ ਜਾਂਦੀ ਹੈ। ਇਸ ਤਰ੍ਹਾਂ ਕਹਿੰਦੇ ਉਹਨਾਂ ਨੇ ਮੇਰਾ ਮਨ ਤਪਿਆ ਸ਼ਾਂਤ ਕਰ ਦਿੱਤਾ। ਇੰਨੀ ਕਰਨੀ ਕਮਾਈ ਦੇ ਮਾਲਕ ਸਨ ਸੰਤ ਬਾਬਾ ਜਵਾਲਾ ਸਿੰਘ ਜੀ ਹਰਖੋਵਾਲ ਵਾਲੇ। ਸੋ ਉਹਨਾਂ ਦੇ ਸਾਲਾਨਾ ਜੋੜ ਮੇਲੇ 'ਤੇ ਆਪਾਂ ਹਾਜ਼ਰੀਆਂ ਭਰ ਰਹੇ ਹਾਂ। ਇੱਕ ਮੈਂ ਬੀਬੀਆਂ ਦੇ ਚਰਨਾਂ ਵਿੱਚ ਬੇਨਤੀ ਕਰਾਂਗਾ ਕਿ ਇਤਨਾ ਵੱਡਾ ਸੁੰਦਰ ਦੀਵਾਨ ਹਾਲ ਬਣਾਇਆ ਗਿਆ ਔਰ ਮਹਾਂਪੁਰਸ਼ਾਂ ਦਾ ਸਾਲਾਨਾ ਜੋੜ ਮੇਲਾ, ਘੱਟ ਤੋਂ ਘੱਟ ਇੰਨੀ ਕਮਾਈ ਵਾਲੇ ਮਹਾਂਪੁਰਸ਼ਾਂ ਦੇ ਜੋੜ ਮੇਲੇ 'ਤੇ ਆਪਾਂ ਆਏ ਹਾਂ ਅਤੇ ਸਾਡੇ ਮਨ ਵਿੱਚ ਅਦਬ ਔਰ ਭਾਵਨਾ ਹੋਣੀ ਚਾਹੀਦੀ ਹੈ। ਜੋ ਘਰਾਂ ਦਾ ਰੌਲਾ ਉਹ ਆਪਾਂ ਦੀਵਾਨ ਹਾਲ ਦੇ ਵਿੱਚ ਲੈ ਕੇ ਬੈਠ ਜਾਂਦੇ ਹਾਂ, ਜੇ ਆਪਾਂ ਇੱਥੇ ਰੌਲਾ ਪਾਉਣ ਆਏ ਹਾਂ ਤਾਂ ਆਪਣੇ ਘਰਾਂ ਦਾ ਰੌਲਾ ਕਦੋਂ ਸਮਾਪਤ ਹੋਏਗਾ? ਜੇ ਕੁਝ ਇੱਥੋਂ ਲੈਣਾ, ਕੁਝ ਬਖਸ਼ਿਸ਼ ਪ੍ਰਾਪਤ ਕਰਨੀ ਹੈ ਗੁਰੂ ਦੀ, ਗੁਰੂ ਕੀ ਸੰਗਤ ਦੀ, ਤਾਂ ਘੱਟ ਤੋਂ ਘੱਟ ਇਸ ਦੀਵਾਨ ਅਸਥਾਨ ਦੇ ਅੰਦਰ ਸ਼ਾਂਤ ਅਤੇ ਇਕਾਗਰਚਿਤ ਹੋ ਕੇ ਬੈਠਿਆ ਕਰੋ। ਜਿਹਨੇ ਗੱਲਾਂ ਕਰਨੀਆਂ, ਰੌਲਾ ਪਾਉਣਾ, ਉਹ ਬੇਸ਼ੱਕ ਦੀਵਾਨ ਅਸਥਾਨ ਤੋਂ ਬਾਹਰ ਜਾ ਕੇ ਆਪਣੀ ਇੱਛਾ ਪੂਰੀ ਕਰ ਲਵੇ, ਪਰ ਘੱਟ ਤੋਂ ਘੱਟ ਇਸ ਦੀਵਾਨ ਅਸਥਾਨ ਦੇ ਅੰਦਰ ਸ਼ਾਂਤ ਔਰ ਇਕਾਗਰਚਿਤ ਬੈਠ ਕੇ ਹਾਜ਼ਰੀ ਭਰੋ। ਇਹ ਦਾਸ ਦੀ ਬੇਨਤੀ ਹੈ, ਕਿਉਂਕਿ ਸੰਗਤ ਦੇ ਵਿੱਚ ਬੈਠਣ ਦਾ ਅਸੂਲ ਰਹਿਤਨਾਮਿਆਂ ਵਿੱਚ ਹਜ਼ੂਰ ਨੇ ਦਰਸਾਇਆ ਹੈ। ਹਰ ਜਾ ਸੁਣਤੇ ਬਾਤ ਚਲਾਵੈ, ਤਨਖਾਹਦਾਰ ਵਹਿ ਵੱਡੋ ਕਹਾਵੈ। ਕਹਿੰਦੇ ਜਿਹੜਾ ਸਿੱਖ ਜਾਂ ਜਿਹੜਾ ਮਾਈ ਭਾਈ ਸੰਗਤ ਵਿੱਚ ਚੱਲ ਰਹੇ ਹਰੀ ਦੇ ਜੈਸ ਕਥਾ ਕੀਰਤਨ ਵਿਚਾਰਾਂ ਦੌਰਾਨ ਕੋਈ ਗੱਲਾਂ ਬਾਤਾਂ ਕਰਦਾ, ਕੋਈ ਰੌਲਾ ਪਾਉਂਦਾ, ਉਹ ਬਹੁਤ ਵੱਡਾ ਸਜ਼ਾ ਦਾ ਹੱਕਦਾਰ ਹੈ, ਸਜ਼ਾ ਦਾ ਭਾਗੀਦਾਰ ਹੈ। ਇਸ ਕਰਕੇ ਸੰਗਤ ਵਿੱਚ ਇਕਾਗਰਚਿਤ ਬੈਠ ਕੇ ਹਾਜ਼ਰੀਆਂ ਭਰਿਆ ਕਰੋ ਔਰ ਪੂਰਾ ਪੂਰਾ ਲਾਹਾ ਲੈ ਕੇ ਜਾਓ ਔਰ ਮਹਾਂਪੁਰਸ਼ਾਂ ਦੇ ਜੋੜ ਮੇਲੇ ਤੋਂ ਇੱਕ ਪ੍ਰੇਰਨਾ ਲੈ ਕੇ ਜਾਓ ਕਿ ਜਿਨ੍ਹਾਂ ਨੇ ਅਜੇ ਤੱਕ ਖੰਡੇ ਬਾਟੇ ਦਾ ਅੰਮ੍ਰਿਤ ਨਹੀਂ ਛਕਿਆ, ਉਹ ਮਨ ਬਣਾਓ ਭਾਈ ਖੰਡੇ ਬਾਟੇ ਦਾ ਅੰਮ੍ਰਿਤ ਛਕੋ। ਅੰਮ੍ਰਿਤ ਛਕੇ ਤੋਂ ਬਿਨਾਂ ਸਤਿਗੁਰਾਂ ਦੀ ਖੁਸ਼ੀ ਔਰ ਬਖਸ਼ਿਸ਼ ਨਹੀਂ ਪ੍ਰਾਪਤ ਕੀਤੀ ਜਾ ਸਕਦੀ, ਕਿਉਂਕਿ ਅੰਮ੍ਰਿਤ ਜੇ ਪੰਜਾਂ ਪਿਆਰਿਆਂ ਨੂੰ ਆਪ ਸਾਜ ਕੇ ਸਤਿਗੁਰਾਂ ਨੇ ਉਹਨਾਂ ਨੂੰ ਛਕਾਇਆ ਤੇ ਆਪ ਹਜ਼ੂਰ ਨੇ ਪੰਜਾਂ ਪਿਆਰਿਆਂ ਤੋਂ ਅੰਮ੍ਰਿਤ ਛਕਿਆ। ਇਸ ਕਰਕੇ ਜਿੱਥੇ ਕਲਗੀਧਰ ਪਾਤਸ਼ਾਹ ਆਪਣੇ ਬਣਾਏ ਨਿਯਮਾਂ ਦੀ ਪਾਲਣਾ ਕਰਦੇ ਹੈ, ਉੱਥੇ ਹਰ ਸਿੱਖ ਦਾ ਜਿਹਦਾ ਸਿੱਖਾਂ ਦੇ ਘਰ ਵਿੱਚ ਜਨਮ ਹੋਇਆ ਉਹਦਾ ਫਰਜ਼ ਬਣਦਾ ਕਿ ਸਤਿਗੁਰੂ ਦੇ ਹੁਕਮ ਮੰਨ ਕੇ ਜਿਨ੍ਹਾਂ ਨੇ ਅੰਮ੍ਰਿਤ ਨਹੀਂ ਛਕਿਆ ਉਹ ਖੰਡੇ ਬਾਟੇ ਦਾ ਅੰਮ੍ਰਿਤ ਛਕੋ। ਜਿਹੜੇ ਨਸ਼ੇ ਵਰਤਦੇ ਹੋ ਨਸ਼ਿਆਂ ਦਾ ਤਿਆਗ ਕਰੋ, ਜਿਨ੍ਹਾਂ ਨੇ ਸਾਬਤ ਸੂਰਤ ਕੇਸ ਨਹੀਂ ਰੱਖੇ ਉਹ ਸਾਬਤ ਸੂਰਤ ਕੇਸ ਰੱਖੋ ਔਰ ਪੂਰੇ ਗੁਰੂ ਧੰਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਲੜ ਲੱਗੋ ਔਰ ਆਪਣਾ ਜੀਵਨ ਰਹਿਤ ਮਰਯਾਦਾ ਨਿਭਾਉਂਦੇ ਆ, ਸੰਗਤ ਕਰਦੇ ਹਾਂ, ਸੇਵਾ ਕਰਦੇ ਹਾਂ, ਧਰਮ ਦੀ ਕਿਰਤ ਕਰਦੇ ਹਾਂ, ਦਸਵੰਧ ਦਿੰਦੇ ਹਾਂ, ਸਫਲ ਕਰੀਏ ਕਿਉਂਕਿ ਮਨੁੱਖਾ ਜੀਵਨ ਸਾਨੂੰ ਵਾਰ ਵਾਰ ਨਹੀਂ ਪ੍ਰਾਪਤ ਹੋਣਾ, ਇਸ ਮਨੁੱਖਾ ਜੀਵਨ ਨੂੰ ਸਫਲ ਕਰਨ ਵਿੱਚ ਗੁਰੂ ਸਾਹਿਬ ਦੇ ਉਪਦੇਸ਼ਾਂ ਨੂੰ ਕਮਾ ਕੇ ਆਪਣੇ ਜੀਵਨ ਨੂੰ ਸਫਲਤਾ ਦੇ ਮਾਰਗ 'ਤੇ ਤੋਰੀਏ, ਤਾਂ ਹੀ ਸਾਡਾ ਇਹਨਾਂ ਜੋੜ ਮੇਲਿਆਂ 'ਤੇ ਆਇਆ ਸਫਲਾ ਹੈ, ਪ੍ਰਵਾਨ ਹੈ। ਸੋ ਮੈਂ ਇਸ ਅਸਥਾਨ ਦੇ ਮੁੱਖ ਪ੍ਰਬੰਧਕ ਮਹਾਂਪੁਰਖ ਔਰ ਮਹਾਂਪੁਰਸ਼ਾਂ ਦੇ ਪਰਿਵਾਰ ਤੋਂ ਵਰੋਸ ਆਏ ਹੋਏ ਵਰਤਮਾਨ ਸੰਤ ਬਾਬਾ ਬਨਜੀਤ ਸਿੰਘ ਜੀ ਹਰਖੋਵਾਲ ਵਾਲੇ, ਜਿਨ੍ਹਾਂ ਦੀ ਅਗਵਾਈ ਵਿੱਚ ਇਸ ਅਸਥਾਨ ਦੀ ਸਮੁੱਚੀ ਸੇਵਾ ਚੱਲ ਰਹੀ ਹੈ, ਇਹ ਜੋੜ ਮੇਲੇ ਮਨਾਏ ਜਾ ਰਹੇ ਹੈ, ਉਹਨਾਂ ਮਹਾਂਪੁਰਸ਼ਾਂ ਦਾ ਵੀ ਔਰ ਮਹਾਂਪੁਰਸ਼ਾਂ ਦੇ ਸਹਿਯੋਗੀ ਸੇਵਾਦਾਰ ਸਿੰਘਾਂ ਦਾ, ਭਾਈ ਜੱਸਾ ਸਿੰਘ ਜੀ, ਭਾਈ ਹਰਮੇਸ਼ ਸਿੰਘ ਜੀ ਅਤੇ ਹੋਰ ਜਿੰਨੇ ਵੀ ਸਿੰਘ ਹੈ ਦਾ, ਸਾਰਿਆਂ ਦਾ ਹੀ ਰੋਮ ਰੋਮ ਕਰਕੇ ਬਹੁਤ ਬਹੁਤ ਧੰਨਵਾਦ ਕਰਦਾ ਹੈ। ਸਤਿਕਾਰਯੋਗ ਇਹ ਸੰਪਰਦਾ ਤੋਂ ਵਰੋਸ ਆਏ ਹੋਏ ਮਹਾਨ ਵਿਦਵਾਨ ਗਿਆਨੀ ਤਰਸੇਮ ਸਿੰਘ ਜੀ, ਜੋ ਕਿ ਦੇਸ਼ ਵਿਦੇਸ਼ ਅੰਦਰ ਗੁਰਮਤਿ ਗੁਰਸਿੱਖੀ ਦੇ ਪ੍ਰਚਾਰ ਲਈ ਸਦਾ ਯਤਨਸ਼ੀਲ ਰਹਿੰਦੇ ਹੈ, ਉਹ ਵੀ ਉਚੇਚੇ ਤੌਰ 'ਤੇ ਆਏ ਹੈ। ਉਹਨਾਂ ਦੀ ਵੀ ਬਹੁਤ ਵੱਡੀ ਸੇਵਾ ਹੈ ਪੰਥ ਲਈ, ਇਸ ਸਥਾਨ ਲਈ। ਸੋ ਉਹਨਾਂ ਦਾ ਵੀ ਮੈਂ ਧੰਨਵਾਦ ਕਰਦਾ ਹਾਂ। ਫਿਰ ਮਹਾਂਪੁਰਖ ਸੰਤ ਬਾਬਾ ਮਨਜੀਤ ਸਿੰਘ ਜੀ ਦਾ ਔਰ ਸਾਰੀ ਸੰਗਤ ਦਾ ਹੀ ਦਾਸ ਵੱਲੋਂ ਰੋਮ ਰੋਮ ਕਰਕੇ ਬਹੁਤ ਬਹੁਤ ਧੰਨਵਾਦ ਹੈ। ਵਿਚਾਰ ਕਰਦਿਆਂ ਹੋਈਆਂ ਭੁੱਲਾਂ ਚੁੱਕਾਂ ਗੁਰੂ ਸਾਹਿਬ ਗੁਰੂ ਕੀ ਸੰਗਤ ਨੇ ਖਿਮਾ ਕਰਨੀ ਆ, ਇਤਨੀ ਹਾਜ਼ਰੀ ਪ੍ਰਵਾਨ ਕਰਨੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।
ਬੋਲੇ ਸੋ ਨਿਹਾਲ।